ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹ ਆਪਣੈ ਤਿਨ ਪਾਵੈ ਸਭ ਕੋਏ ਹਉ ਵਾਰੀ ਵੰਨਾ ਖੰਨੀਐ ਵੰਨਾ ਤਉ ਸਾਹਿਬ ਕੇ ਨਵੈ ਰਹਾਉ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰ ਜਾਉ ਮੈਂ ਕੀ ਨਦਰ ਨ ਆਵਹੀ ਵਸਹਿ ਹਬੀਆਂ ਨਾਲ ਤਿਖਾ ਤਿਹਾਇਆ ਕਿਉਂ ਲਹਿ ਜਾਂ ਸਾਰ ਪੀਤਰ ਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹਿ ਜਾ ਸਿਫਤ ਕਰੀ ਅਰਦਾਸ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡਾ ਗੁਰੂ ਬਣਾਇਆ ਅਤੇ ਹਰ ਸਿੱਖ ਨੂੰ ਆਪਣੇ ਵੱਲੋਂ ਇਹ ਹੁਕਮ ਕੀਤਾ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬਹੁਰਾਨੰ ਦੁਨੀਆਂ ਕਈ ਤਰ੍ਹਾਂ ਦੇ ਸਵਾਲ ਪੁੱਛਦੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਸਤਿਗੁਰੂ ਹਨ, ਜਿੰਨੇ ਦੁਨੀਆਂ ਦੇ ਪਹਿਲਾਂ ਸਵਾਲ ਸਨ ਉਹਨਾਂ ਦਾ ਵੀ ਜਵਾਬ ਇਹਦੇ ਅੰਦਰ ਮੌਜੂਦ ਹੈ। ਜਿੰਨੇ ਹੁਣ ਵਰਤਮਾਨ ਸਮੇਂ ਦੇ ਅੰਦਰ ਲੋਕ ਸਵਾਲ ਕਰਦੇ ਹਨ ਉਹਨਾਂ ਦਾ ਜਵਾਬ ਵੀ ਹੁਣ ਇਹਦੇ ਵਿੱਚੋਂ ਪ੍ਰਾਪਤ ਹੋ ਰਿਹਾ ਹੈ। ਭਵਿੱਖਤ ਵਿੱਚ ਵੀ ਜਿੰਨੇ ਲੋਕ ਸਵਾਲ ਕਰਨਗੇ, ਕਿਉਂਕਿ ਜੁਗੋ ਜੁਗ ਅਟਲ ਸਤਿਗੁਰੂ ਨੇ, ਇਹ ਹਰ ਸਮੇਂ ਹਰ ਦੇਸ਼ ਹਰ ਕਾਲ ਦੇ ਅੰਦਰ ਸਾਨੂੰ ਹਰ ਗੱਲ ਦਾ ਜਵਾਬ ਦੇਣ ਲਈ ਸਮਰੱਥ ਹੈ। ਸੋ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰ ਉਪਦੇਸ਼ ਦੇ ਨਾਲ ਆਪਣੀ ਸਾਂਝ ਬਣਾ ਰਹੇ ਹਨ। ਸੋ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਗੋਜਰੀ ਰਾਗ ਸੰਪੂਰਨ ਹੋਇਆ ਹੈ, ਹੁਣ ਅੱਗੇ ਵਡਹੰਸ ਰਾਗ ਜੋ ਤਰਤੀਬ ਦੇ ਅਨੁਸਾਰ 8ਵੇਂ ਨੰਬਰ 'ਤੇ ਆਉਂਦਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨੇ ਸ੍ਰੀ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ, ਦੂਸਰੇ ਨੰਬਰ 'ਤੇ ਮਾਝ ਰਾਗ ਆਇਆ, ਤੀਸਰੇ ਨੰਬਰ 'ਤੇ ਗੌੜੀ ਰਾਗ, ਚੌਥੇ ਨੰਬਰ 'ਤੇ ਆਸਾ ਰਾਗ ਆਇਆ ਸੀ ਅਤੇ ਪੰਜਵੇਂ ਨੰਬਰ 'ਤੇ ਦੇਵ ਗੰਧਾਰੀ, ਛੇਵੇਂ ਨੰਬਰ 'ਤੇ ਗੁਜਰੀ ਰਾਗ ਸਤਿਗੁਰੂ ਨੇ ਉਚਾਰਨ ਕੀਤਾ। ਇਹ ਵਡਹੰਸ ਰਾਗ ਤਰਤੀਬ ਦੇ ਨਾਲ 7ਵੇਂ ਅਸਥਾਨ 'ਤੇ ਆਇਆ ਹੈ। ਇਸ ਦੇ ਆਰੰਭ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ। ਸਤਿਗੁਰੂ ਨੇ ਇਸ ਰਾਗ ਦੇ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਲੋਕੀ ਪੁੱਛਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਉਂ ਜਿਹਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦਾ ਇਸ ਮਹਾਂਮੰਤਰ ਮੂਲ ਮੰਤਰ ਦੇ ਵਿੱਚ ਬਹੁਤ ਸੋਹਣਾ ਨਿਰਣਾ ਕੀਤਾ। ਸਭ ਤੋਂ ਪਹਿਲਾਂ ਮਨੁੱਖ ਤੋਂ ਪੁੱਛਿਆ ਜਾਂਦਾ ਹੈ ਬਈ ਤੇਰਾ ਆਪਣਾ ਆਪ ਤੇਰੀ ਸ਼ਖਸੀਅਤ ਕੀ ਹੈ, ਦੂਸਰੇ ਨੰਬਰ 'ਤੇ ਉਸਦੇ ਨਾਮ ਦੀ ਗੱਲ ਹੁੰਦੀ ਹੈ, ਤੀਸਰੇ ਨੰਬਰ 'ਤੇ ਕੰਮ ਕਾਰ ਬਾਰੇ ਪੁੱਛਿਆ ਜਾਂਦਾ ਹੈ, ਚੌਥੇ ਨੰਬਰ 'ਤੇ ਉਹਦੇ ਸੁਭਾਅ ਦੇ ਬਾਰੇ ਵੀ ਜਾਣਕਾਰੀ ਲਈ ਜਾਂਦੀ ਹੈ, ਫਿਰ ਉਹਦੀ ਉਮਰ ਦਾ ਵੀ ਤਕਾਜ਼ਾ ਪੁੱਛਿਆ ਜਾਂਦਾ ਹੈ, ਤੇਰੀ ਉਮਰ ਕਿੰਨੀ ਕੁ ਹੈ, ਅਤੇ ਫਿਰ ਹੋਰ ਗੱਲਾਂ ਦੇ ਨਾਲ ਨਾਲ ਜਿੰਨੇ ਸਵਾਲ ਪੁੱਛੇ ਜਾਂਦੇ ਨੇ, ਤਾਂ ਸਤਿਗੁਰੂ ਨੇ ਇਸ ਮੂਲ ਮੰਤਰ ਦੇ ਵਿੱਚ ਉਹਨਾਂ ਸਾਰਿਆਂ ਦਾ ਜਵਾਬ ਦਿੱਤਾ। ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਹਜ਼ੂਰ ਕਹਿੰਦੇ ਇੱਕ ਓਅੰਕਾਰ, ਉਹ ਇੱਕ ਅਦਵੈਤ ਸਰੂਪ ਹੈ, ਲਾਸਾਨੀ ਹੈ, ਉਸ ਵਰਗਾ ਕੋਈ ਹੋਰ ਨਹੀਂ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਸਤ ਨਾਮ, ਹਜ਼ੂਰ ਕਹਿੰਦੇ ਉਹਦਾ ਨਾਮ ਵੀ ਸੱਚਾ ਹੈ, ਅਥਵਾ ਸਤ ਹੀ ਉਹਦਾ ਨਾਮ ਹੈ। ਇਹਦਾ ਮਤਲਬ ਇਹ ਹੈ ਜਿਹੜੇ ਕਿਸੇ ਆਦਮੀ ਦੇ ਜਾਂ ਕਿਸੇ ਹੋਰ ਵਸਤੂ ਦੇ ਨਾਮ ਰੱਖੇ ਜਾਂਦੇ ਨੇ, ਜਿੰਨਾ ਚਿਰ ਤੱਕ ਉਹਦਾ ਵਜੂਦ ਕਾਇਮ ਹੈ ਉਨਾ ਚਿਰ ਤੱਕ ਹੀ ਨਾਮ ਰਹਿੰਦਾ ਹੈ, ਜਦੋਂ ਵਜੂਦ ਖਤਮ ਹੋ ਜਾਵੇ ਨਾਮ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਸਦੈਵੀ ਹਸਤੀ ਹੈ, ਇਸ ਲਈ ਉਹਦਾ ਨਾਮ ਸੱਚਾ ਹੈ। ਫਿਰ ਉਹ ਕਰਦਾ ਕੀ ਹੈ? ਹਜ਼ੂਰ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਅਤੇ ਫਿਰ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਵਸ ਵੀ ਰਿਹਾ ਹੈ। ਕਰਤਾ ਪੁਰਖ ਦਾ ਅਰਥ ਹੈ ਉਹ ਸਿਰਜਣਹਾਰ ਅਤੇ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ, ਹਰ ਕਿਸਮ ਦੇ ਡਰ ਅਤੇ ਖੌਫ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਵੀ ਮੁਕਤ ਹੈ, ਨਾ ਉਸਦੇ ਨਾਲ ਕੋਈ ਵੈਰ ਕਰਕੇ ਉਹਦੇ ਬਰਾਬਰ ਪਹੁੰਚ ਸਕਦਾ, ਅਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਕਿਸੇ ਨਾਲ ਵੈਰ ਕਰਦਾ ਹੀ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦਿਆਲੂ ਕਿਰਪਾਲੂ ਪਿਤਾ ਵਾਂਗ ਹੈ। ਹੁਣ ਪਿਤਾ ਆਪਣੇ ਕਿਸੇ ਵੀ ਪੁੱਤਰ ਦੇ ਨਾਲ ਦਿਲੋਂ ਵੈਰ ਨਹੀਂ ਕਰਦਾ। ਠੀਕ ਹੈ, ਵਿਚਾਰਾਂ ਦੇ ਮਤਭੇਦ ਕਿਸੇ ਸਮੇਂ ਹੋ ਸਕਦੇ ਨੇ, ਕੋਈ ਥੋੜ੍ਹਾ ਬਹੁਤ ਤਕਰਾਰ ਵੀ ਹੋ ਸਕਦਾ ਹੈ, ਪਰ ਪਿਤਾ ਕਦੇ ਵੀ ਆਪਣੀ ਸੰਤਾਨ ਨਾਲ ਦਿਲੋਂ ਵੈਰ ਨਹੀਂ ਕਰ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਵੀ ਦਿਆਲੂ ਕਿਰਪਾਲੂ ਪਿਤਾ ਵਾਂਗ ਨਿਰਵੈਰ ਹੈ। ਅਤੇ ਅਕਾਲ ਮੂਰਤ ਉਸਦੀ ਉਮਰ ਕਿੰਨੀ ਕੁ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਹ ਤੇ ਅਕਾਲ ਸਰੂਪ ਹੀ ਹੈ, ਭਾਵ ਉਹ ਤੇ ਸਦਾ ਸਦਾ ਤੋਂ ਹੀ ਚੱਲਿਆ ਆ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਅਜੂਨੀ ਸਹਿਪੰਗ, ਫਿਰ ਉਹ ਵਾਹਿਗੁਰੂ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋ ਜੁਤ ਕਹਿ ਠਾਕੁਰ ਜੂਨੀ, ਅਜੂਨੇ ਸ਼ਬਦ ਉਹਨਾਂ ਦੇ ਧਾਰੀ ਜਿਹੜੇ ਭਗਵਾਨ ਰੱਬ ਬਣੇ ਉਹਨਾਂ ਸਾਰਿਆਂ ਨੂੰ ਹੀ ਝੂਠਾ ਕਰ ਦਿੰਦਾ ਹੈ। ਬਈ ਜਿਹੜਾ ਵੀ ਜੂਨਾਂ ਦੇ ਵਿੱਚ ਆਵੇ, ਚਾਹੇ ਕੋਈ ਮਨੁੱਖ ਹੈ ਚਾਹੇ ਕੋਈ ਹੋਰ ਜਾਨਵਰ ਹੈ, ਕਿਉਂਕਿ ਬਹੁਤੇ ਲੋਕਾਂ ਨੇ ਵੀ ਜਿਹੜੇ ਵਿਸ਼ਨੂੰ ਦੇ ਅਵਤਾਰ ਮੰਨੇ ਨੇ, ਕੋਈ ਕਛ ਅਵਤਾਰ, ਕੋਈ ਬ੍ਰਹ ਅਵਤਾਰ, ਬ੍ਰਹ ਸੂਰ ਨੂੰ ਕਹਿੰਦੇ ਨੇ, ਕਛ ਕਛੂ ਨੂੰ ਕਹਿੰਦੇ ਨੇ, ਉਹਨਾਂ ਨੂੰ ਵੀ ਭਗਵਾਨ ਮੰਨ ਲਿਆ ਸੀ। ਪਰ ਸਤਿਗੁਰੂ ਕਹਿੰਦੇ ਨਹੀਂ, ਅਜੂਨੀ ਉਹ ਵਾਹਿਗੁਰੂ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸਹਿਪੰਗ ਉਹ ਸੁਤੇ ਪ੍ਰਕਾਸ਼ ਰੂਪ ਹੈ, ਗੁਰਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਮਿਲਦਾ। ਇਹ ਹੈ ਇਸ ਮੰਗਲਾਚਰਨ ਦੀ ਅਰਥ। ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ, ਅੱਗੇ ਰਾਗ ਵਡਹੰਸ ਸ਼ੁਰੂ ਹੋ ਰਿਹਾ ਹੈ। ਆਰੰਭ ਦੇ ਵਿੱਚ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਹੈ। ਕਰ ਪਹਿਲਾ ਇਸ ਨੂੰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਗਾਵਿਆ ਹੈ, ਕਿਉਂਕਿ ਗੁਰਬਾਣੀ ਦਾ ਰਾਗ ਤੇ ਕਾਵ ਦੇ ਨਾਲ ਸੰਬੰਧ ਹੈ, ਰਾਗ ਦੇ ਵਿੱਚ ਸੁਰ ਤਾਲ ਦਾ ਸੰਬੰਧ ਹੁੰਦਾ ਹੈ, ਇਸੇ ਲਈ ਕਰ ਸੁਰ ਤਾਲ ਦਾ ਵਾਚਕ ਸ਼ਬਦ ਮੰਨਿਆ ਗਿਆ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਉਪਦੇਸ਼ ਦਿਓ, ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਨਾਮ ਦੀ ਮਹਿਮਾ ਵਰਣਨ ਕਰਕੇ ਸਮਝਾਉਂਦੇ ਨੇ, ਬਈ ਤੁਸੀਂ ਨਾਮ ਨਾਲ ਜੁੜੋ, ਨਾਮ ਜਪ ਕੇ ਨਾਮ ਦੇ ਨਾਲ ਜੁੜ ਕੇ ਹੀ ਤੁਹਾਡੇ ਜੀਵ ਦਾ ਪਾਰੋ ਤਾਰਾ ਹੋ ਸਕਦਾ ਹੈ। ਹਉ ਵਾਰੀ ਵੰਜਾ ਖੰਨੀਆਂ ਵੰਜਾਂ ਤਉ ਸਾਹਿਬ ਕੇ ਨਾਵੈ ਰਹਾਉ। ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਵਾਹਿਗੁਰੂ, ਹੇ ਦੀਨ ਦੁਨੀਆ ਦੇ ਸਾਹਿਬ, ਮੈਂ ਆਪ ਜੀ ਦੇ ਨਾਮ ਤੋਂ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਰੋਮ ਰੋਮ ਕਰਕੇ ਵੀ, ਸਵਾਸ ਸਵਾਸ ਕਰਕੇ ਵੀ ਮੈਂ ਕੁਰਬਾਨ ਜਾਂਦਾ ਹਾਂ। ਹਰ ਤਰ੍ਹਾਂ ਦੇ ਨਾਲ, ਤਿੰਨੇ ਕਾਲਾਂ ਦੇ ਅੰਦਰ, ਸੰਧੀ ਕਾਲਾਂ ਦੇ ਅੰਦਰ ਵੀ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ। ਲਓ ਸਤਿਗੁਰੂ ਹੁਣ ਉਸ ਨਾਮ ਦੇ ਨਾਲ ਕਿੰਨਾ ਸਾਡਾ ਪਿਆਰ ਹੋਣਾ ਚਾਹੀਦਾ ਉਹਦੇ ਉੱਤੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਨੰਬਰ ਤੇ ਅਮਲੀ ਦੀ ਮਿਸਾਲ ਦਿੰਦੇ ਹਨ। ਜਿਵੇਂ ਕੋਈ ਅਮਲੀ ਹੋਵੇ, ਅਮਲ ਕਈ ਤਰ੍ਹਾਂ ਦੇ ਨੇ, ਪੋਸਤ ਵੀ ਹੈ, ਭੰਗ ਵੀ ਹੈ, ਸ਼ਰਾਬ ਵੀ ਹੈ, ਪਰ ਯਾਦ ਰੱਖੋ ਸਿੱਖੀ ਵਿੱਚ ਹਰ ਕਿਸਮ ਦਾ ਨਸ਼ਾ ਵਿਵਰਜਿਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਇਹ ਸਾਨੂੰ ਸਿੱਖਿਆ ਬਖਸ਼ੀ ਸੀ, ਝੂਠਾ ਮਦ ਮੂਲ ਨਾ ਪੀਚੀ ਜੀ ਕਾ ਪਾਰ ਵਸਾਏ। ਪਰ ਇੱਥੇ ਇੱਕ ਉਦਾਹਰਣ ਹੈ, ਅਮਲੀ ਅਮਲ ਨਾ ਅੰਬੜੇ, ਜਿਵੇਂ ਅਮਲੀ ਨੂੰ ਅਮਲ ਨਾ ਅਪੜੇ, ਅਮਲੀ ਨੂੰ ਟਾਈਮ ਦੇ ਨਾਲ ਅਮਲ ਨਾ ਮਿਲੇ ਤੇ ਉਹਨੂੰ ਤੋੜ ਲੱਗ ਜਾਂਦੀ ਹੈ, ਸਰੀਰ ਨਟਾਲ ਹੋ ਜਾਂਦਾ, ਮੱਛੀ ਨੀਰ ਨਾ ਹੋਏ, ਜੇ ਮੱਛੀ ਨੂੰ ਪਾਣੀ ਨਾ ਮਿਲੇ ਤੇ ਮੱਛੀ ਤੜਫ ਤੜਫ ਕੇ ਮਰ ਜਾਂਦੀ ਹੈ। ਭਾਵ ਜਿਨ੍ਹਾਂ ਅਮਲੀ ਦਾ ਅਮਲ ਦੇ ਨਾਲ ਸਨੇਹ ਹੁੰਦਾ ਹੈ, ਮੱਛੀ ਦਾ ਪਾਣੀ ਦੇ ਨਾਲ ਪਿਆਰ ਹੁੰਦਾ ਹੈ, ਇੰਨਾ ਪਿਆਰ ਸਾਡਾ ਵਾਹਿਗੁਰੂ ਦੇ ਨਾਮ ਦੇ ਨਾਲ ਹੋਣਾ ਚਾਹੀਦਾ। ਜੋ ਰਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਏ। ਹਜ਼ੂਰ ਕਹਿੰਦੇ ਨੇ ਜੋ ਗੁਰਮੁਖ ਪਿਆਰੇ ਉਸ ਸਹਿਪਤੀ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਜੋ ਰਤੇ ਸਹਿ ਆਪਣਾ, ਜੋ ਆਪਣੇ ਪਤੀ ਪਰਮੇਸ਼ਰ ਦੇ ਨਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਹਨ, ਤਿੰਨ ਭਾਵੈ ਸਭ ਕੋਏ, ਉਹਨਾਂ ਦੇ ਸਾਹਮਣੇ ਲਿਆ ਕੇ ਭਾਵੇਂ ਸਭ ਕੋਏ ਸਭ ਕੁਝ ਭੇਟ ਕਰ ਦੇਵੇ, ਭਾਵ ਦੁਨੀਆਂ ਦੀ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਵੀ ਕੋਈ ਲਿਆ ਕੇ ਉਹਨਾਂ ਨੂੰ ਭੇਟ ਕਰ ਦੇਵੇ, ਬਈ ਲਓ ਤੁਸੀਂ ਆਹ ਸਾਡੇ ਕੋਲੋਂ ਧਨ ਦੌਲਤ ਲੈ ਲਓ ਪਰ ਨਾਮ ਛੱਡ ਦਿਓ, ਭਾਵ ਉਹ ਕਦੇ ਵੀ ਨਾਮ ਨੂੰ ਨਹੀਂ ਛੱਡਣਗੇ। ਜਿਵੇਂ ਅਮਲੇ ਨੂੰ ਤੁਸੀਂ ਕਿੰਨਾ ਵੀ ਲਾਲਚ ਦਿਓ, ਬਈ ਤੂੰ ਅਮਲ ਨਾ ਵਰਤ, ਤੈਨੂੰ ਹੋਰ ਜਿਹੜੀ ਕਵੇਂ ਮਠਿਆਈ ਦੇਣ ਨੂੰ ਤਿਆਰ, ਪਰ ਅਮਲੀ ਅਮਲ ਨਹੀਂ ਛੱਡਦਾ। ਮੱਛੀ ਨੂੰ ਆਖੋ ਤੂੰ ਪਾਣੀ ਦਾ ਸਨੇਹ ਛੱਡ, ਅਸੀਂ ਤੈਨੂੰ ਪੱਟ ਦੇ ਪਟੋਲਿਆਂ ਵਿੱਚ ਫੁੱਲਾਂ ਦੀ ਸੇਜ ਤੇ ਵੀ ਤੈਨੂੰ ਬਿਠਾਵਾਂਗੇ, ਪਰ ਮੱਛੀ ਕਦੇ ਪਾਣੀ ਦਾ ਪਿਆਰ ਨਹੀਂ ਛੱਡਦੀ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜੇ ਕੋਈ ਦੁਨੀਆਂ ਦੇ ਪਦਾਰਥਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਆਖੇ ਬਈ ਤੁਸੀਂ ਨਾਮ ਛੱਡ ਦਿਓ, ਪ੍ਰਭੂ ਦਾ ਪਿਆਰ ਛੱਡ ਦਿਓ, ਤਿੰਨ ਭਾਵੈ ਸਭ ਕੋਏ, ਭਾਵੇਂ ਉਹਨਾਂ ਨੂੰ ਸਭ ਕੁਝ ਲਿਆ ਕੇ ਭੇਟ ਕਰ ਦਿਓ, ਪਰ ਉਹ ਵਾਹਿਗੁਰੂ ਦੇ ਨਾਮ ਦੇ ਵੱਲੋਂ ਪਿਆਰ ਨਹੀਂ ਤੋੜ ਸਕਦੇ, ਉਹਨਾਂ ਦਾ ਨਾਮ ਦੇ ਨਾਲ ਇੰਨਾ ਪਿਆਰ ਹੁੰਦਾ ਹੈ। ਕੁਛ ਵਿਦਵਾਨਾਂ ਨੇ ਤਿੰਨ ਭਾਵੈ ਸਭ ਕੋਈ ਇਹਦਾ ਅਰਥ ਇਉਂ ਵੀ ਕੀਤਾ ਹੈ, ਜੋ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਹੋਏ ਹਨ, ਤਿੰਨ ਭਾਵੈ ਸਭ ਕੋਈ, ਤੇ ਉਹਨਾਂ ਨੂੰ ਸਭ ਕੋਈ ਹਰ ਕੋਈ ਚੰਗਾ ਲੱਗਦਾ। ਇਹਦਾ ਮਤਲਬ ਇਹ ਹੈ ਕੋਈ ਵੀ ਉਹਨਾਂ ਦੇ ਕੋਲ ਆਵੇ ਉਹ ਸਭ ਦੇ ਨਾਲ ਹੀ ਪਿਆਰ ਕਰਦੇ ਨੇ, ਕਿਸੇ ਤੋਂ ਨਫ਼ਰਤ ਨਹੀਂ ਕਰਦੇ, ਕਿਸੇ ਤੋਂ ਘਿਰਣਾ ਨਹੀਂ ਕਰਦੇ। ਇਹ ਵੀ ਇੱਕ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਪਰ ਇੱਥੇ ਪਿਛਲੇ ਜਿਹੜੇ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤੇ ਨੇ, ਉਹ ਨਾਮ ਦੇ ਪਿਆਰ ਵਾਲੇ ਨੇ, ਇਸ ਲਈ ਉਹਦੇ ਨਾਲ ਪ੍ਰਕਰਨ ਅਨੁਸਾਰ ਪਹਿਲਾ ਹੀ ਅਰਥ ਢੁਕਦਾ ਹੈ ਵੀ ਉਹਨਾਂ ਦੇ ਸਾਹਮਣੇ ਲਿਆ ਕੇ ਭਾਵੇਂ ਸਾਰੇ ਪਦਾਰਥ ਕੋਈ ਢੇਰੀ ਕਰ ਦੇਵੇ ਪਰ ਉਹ ਵਾਹਿਗੁਰੂ ਦੇ ਨਾਲ ਹੀ ਪਿਆਰ ਕਰਨਗੇ। ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨ ਪਾਇਆ ਰਾਮ, ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਹੋਮਵਾਰੀ ਵੰਜਾਂ ਖੰਨੀਆਂ ਵੰਜਾਂ ਤੋ ਸਾਹਿਬ ਕੇ ਨਾਵੈ ਰਹਾਉ। ਹੇ ਵਾਹਿਗੁਰੂ ਜੀ, ਤੁਸੀਂ ਦੀਨ ਦੁਨੀਆਂ ਦੇ ਸਾਡੇ ਮਾਲਕ ਹੋ, ਤੁਹਾਡੇ ਨਾਮ ਤੋਂ ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵੀ ਕੁਰਬਾਨ ਜਾਂਦਾ ਹਾਂ। ਰਹਾਓ ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਕਰਦੇ ਹਨ। ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਓ। ਹਜ਼ੂਰ ਫਰਮਾਉਂਦੇ ਨੇ ਉਹ ਦੀਨ ਦੁਨੀ ਦਾ ਸਾਹਿਬ ਅਕਾਲ ਪੁਰਖ ਜਿਵੇਂ ਕੋਈ ਸਫਲ ਬਿਰਸ਼ ਹੁੰਦਾ ਹੈ, ਫਲਾਂ ਦੇ ਨਾਲ ਲੱਦਿਆ ਕੋਈ ਬਿਰਸ਼ ਹੁੰਦਾ, ਜਿਵੇਂ ਕੋਈ ਅੰਬਾਂ ਦਾ ਬੂਟਾ ਹੋਵੇ, ਅਨਾਰਾਂ ਦਾ ਬੂਟਾ ਹੋਵੇ, ਕਿਸੇ ਹੋਰ ਫਲਦਾਰ ਬਿਰਸ਼ਾ ਦਾ ਫਲਦਾਰ ਫਲਾਂ ਦਾ ਬੂਟਾ ਹੋਵੇ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਫਲਾਂ ਦੇ ਨਾਲ ਲੱਦਿਆ ਹੋਇਆ ਇੱਕ ਬਿਰਸ਼ ਹੈ, ਅੰਮ੍ਰਿਤ ਜਾ ਕਾ ਨਾਓ, ਜਿਸਦਾ ਨਾਮ ਰੂਪੀ ਅੰਮ੍ਰਿਤ ਉਸ ਫਲ ਦੇ ਵਿੱਚ ਭਰਿਆ ਹੋਇਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਫਲਦਾਰ ਬਿਰਸ਼ ਵਾਂਗ ਹੈ ਤੇ ਅੰਮ੍ਰਿਤ ਰੂਪ ਨਾਮ ਜਿਸਦਾ ਉਸਨੂੰ ਫਲ ਲੱਗਿਆ ਹੋਇਆ ਹੈ। ਜਿਨ ਪੀਆ ਸੇ ਤ੍ਰਿਪਤ ਪਏ ਹੋਂ ਤਿਨ ਬਲਿਹਾਰੈ ਜਾਓ। ਲੋ, ਜਿਨ੍ਹਾਂ ਨੇ ਉਸ ਨਾਮ ਦਾ ਅੰਮ੍ਰਿਤ ਪੀਤਾ ਹੈ, ਜਿਵੇਂ ਫਲਾਂ ਦੇ ਵਿੱਚ ਰਸ ਹੁੰਦਾ ਹੈ, ਜੂਸ ਹੁੰਦਾ ਹੈ, ਜਿਨ੍ਹਾਂ ਨੇ ਉਸ ਨਾਮ ਦੇ ਰਸ ਨੂੰ ਪੀਤਾ, ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵੀ ਤ੍ਰਿਪਤ ਹੋ ਗਏ। ਹਉ ਤਿੰਨ ਬਲਿਹਾਰੈ ਜਾਓ, ਮੈਂ ਉਹਨਾਂ ਮਹਾਂਪੁਰਖਾਂ ਤੋਂ ਨਾਮ ਰਸੀਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬੰਛੋ ਧੂਰ। ਹਜ਼ੂਰ ਕਹਿੰਦੇ ਮੈਂ ਹਮੇਸ਼ਾ ਲਈ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਮੈਂ ਕੀ ਨਦਰ ਨਾ ਆਵਹੀ ਵਸਹਿ ਹੱਬੀਆਂ ਨਾਲ। ਲਓ ਹੁਣ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਸਤਿਗੁਰੂ ਅੱਗੇ ਉਪਦੇਸ਼ ਦਿੰਦੇ ਹਨ, ਸਾਰੇ ਜੀਵ ਆਤਮਾਵਾਂ ਸਭ ਰੂਹਾਂ ਵਾਹਿਗੁਰੂ ਪਰਮੇਸ਼ਰ ਦੀਆਂ ਪਤਨੀਆਂ ਨੇ ਤੇ ਇਹਨਾਂ ਦਾ ਪਤੀ ਅਕਾਲ ਪੁਰਖ ਹੈ। ਪਰ ਜਿਹੜੀਆਂ ਗੁਰਮੁਖ ਸਖੀਆਂ ਨੇ ਸੁਹਾਗਣਾ ਵਾਂਗ ਉਹ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਮਿਲ ਕੇ ਆਨੰਦ ਮਾਣਦੀਆਂ ਹਨ ਤੇ ਕਈ ਐਸੀਆਂ ਦੁਹਾਗਣਾ ਵੀ ਨੇ ਜਿਹੜੀਆਂ ਉਸ ਤੋਂ ਦੂਰ ਰਹਿੰਦੀਆਂ ਨੇ। ਪਰ ਹਜ਼ੂਰ ਕਹਿੰਦੇ ਨੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਅੱਗੇ ਇੱਕ ਤਰਲਾ ਹੈ, ਮੈਂ ਕੀ ਨਦਰ ਨਾ ਆਵਹੀ ਵਸਹਿ ਹੱਬੀਆਂ ਨਾਲ। ਜੋ ਪਤੀ ਪਰਮੇਸ਼ਰ ਸਾਰੀਆਂ ਹੀ ਸੰਤ ਭਗਤ ਗੁਰਸਿੱਖ ਰੂਪ ਸਖੀਆਂ ਦੇ ਨਾਲ ਵਸ ਰਿਹਾ ਹੈ, ਮੈਂ ਕੀ ਨਦਰ ਨਾ ਆਵੀ, ਪਰ ਉਹ ਮੇਰੀ ਨਿਗਾਹ ਵਿੱਚ ਕਿਉਂ ਨਹੀਂ ਆਉਂਦਾ, ਮੈਨੂੰ ਕਿਉਂ ਨਹੀਂ ਦਿਸਦਾ। ਜਿਹੜਾ ਸਾਰੇ ਮਹਾਂਪੁਰਖਾਂ ਦੇ ਨਾਲ ਵਸ ਰਿਹਾ ਹੈ, ਸਭ ਸਖੀਆਂ ਦੇ ਨਾਲ ਵਸ ਰਿਹਾ ਹੈ, ਪਰ ਉਹ ਮੈਨੂੰ ਕਿਉਂ ਨਹੀਂ ਨਜ਼ਰ ਵਿੱਚ ਆਉਂਦਾ, ਇਹ ਬੜੀ ਹੈਰਾਨੀ ਦੀ ਗੱਲ ਹੈ। ਲਾਉਣ ਇਹਦਾ ਜਵਾਬ ਸਤਿਗੁਰੂ ਦਿੰਦੇ ਹਨ, ਤਿਖਾ ਤਿਹਾਇਆ ਕਿਉਂ ਲਹਿ ਜਾਂ ਸਰ ਭੀਤਰ ਪਾਲ। ਕੋਈ ਸਰੋਵਰ ਹੋਵੇ, ਉਹ ਸਰੋਵਰ ਦੇ ਵਿੱਚ ਅੰਮ੍ਰਿਤ ਵਰਗਾ ਜਲ ਵੀ ਭਰਿਆ ਹੋਵੇ, ਪਰ ਉਹਦੇ ਵਿਚਾਲੇ ਕੰਧ ਹੋਵੇ ਜਿਹੜਾ ਤਿਖਾ ਤਿਹਾਇਆ, ਜਿਹੜਾ ਤ੍ਰਿਖਾ ਦੇ ਨਾਲ ਤਿਹਾਇਆ ਹੋਇਆ ਕੋਈ ਮਨੁੱਖ ਹੈ, ਉਹ ਦੱਸੋ ਕਿਵੇਂ ਉਹ ਸਰੋਵਰ ਦੇ ਵਿੱਚੋਂ ਪਾਣੀ ਪ੍ਰਾਪਤ ਕਰ ਸਕਦਾ ਹੈ, ਜਦੋਂ ਸਰੋਵਰ ਦੇ ਆਲੇ ਦੁਆਲੇ ਕੰਧ ਕੱਢੀ ਹੋਵੇ, ਕੋਈ ਦਰਵਾਜ਼ਾ ਬੰਦ ਹੋਵੇ, ਤੇ ਫਿਰ ਦੱਸੋ ਪਿਆਸਾ ਆਦਮੀ ਕਿਵੇਂ ਉਹ ਸਰੋਵਰ ਦੇ ਵਿੱਚੋਂ ਜਾ ਕੇ ਪਾਣੀ ਪੀ ਸਕਦਾ, ਨਹੀਂ ਪੀ ਸਕਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਬਈ ਇਸ ਜੀਵ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿਚਕਾਰ ਇੱਕ ਭਰਮ ਦੀ ਕੰਧ ਹੈ, ਵਿੱਚ ਹਉਮੈ ਪੀਤ ਕਰਾਰੀ। ਜਿੰਨਾ ਚਿਰ ਉਹ ਭਰਮ ਦੀ ਕੰਧ ਢਹਿ ਨਹੀਂ ਜਾਂਦੀ ਤੇ ਉਹਨਾਂ ਚਿਰ ਤੱਕ ਮਨੁੱਖ ਪਿਆਸਾ ਹੀ ਰਹਿੰਦਾ। ਨਾ ਤਾਂ ਇਹ ਉਸ ਨਾਮ ਦੇ ਅੰਮ੍ਰਿਤ ਸਰੋਵਰ ਦੇ ਕੋਲ ਜਾ ਸਕਦਾ ਹੈ ਤੇ ਨਾ ਹੀ ਉਸ ਅੰਮ੍ਰਿਤਸਰ ਦੇ ਵਿੱਚ ਜੋ ਰੱਬ ਦਾ ਘਰ ਹਰਿਮੰਦਰ ਸਾਹਿਬ ਹੈ ਉੱਥੇ ਤੱਕ ਪਹੁੰਚ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਸਰੋਵਰ ਦੇ ਵਿਚਕਾਰ ਕੰਧ ਕੱਢੀ ਹੋਵੇ ਫਿਰ ਪਿਆਸਾ ਆਦਮੀ ਕਿਵੇਂ ਉੱਥੇ ਜਾ ਕੇ ਅੰਮ੍ਰਿਤ ਜਲ ਨੂੰ ਲੈ ਸਕਦਾ, ਨਹੀਂ ਲੈ ਸਕਦਾ। ਇਸ ਹਉਮੈ ਦੀ ਕੰਧ ਹੋਣ ਕਰਕੇ ਇਹ ਮਨੁੱਖ ਵਾਹਿਗੁਰੂ ਤੇ ਅੰਮ੍ਰਿਤ ਦੇ ਸੋਮੇ ਤੱਕ ਜਾ ਨਹੀਂ ਸਕਦਾ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਮੇਰਾ ਸਾਹਿਬ ਮਾਲਕ ਹੈ, ਮੈਂ ਤੇਰਾ ਬਾਣੀਆਂ ਦਾ ਅਰਥ ਵਪਾਰੀ ਹਾਂ, ਮੈਂ ਤੇਰਾ ਵਪਾਰੀ ਹਾਂ, ਤੂੰ ਮੇਰਾ ਸਾਹਿਬ ਮਾਲਕ ਹੈ, ਮੈਂ ਰਾਸ, ਤੂੰ ਮੈਨੂੰ ਇਹ ਨਾਮ ਦੀ ਪੂੰਜੀ ਬਖਸ਼ਿਸ਼ ਕੀਤੀ ਹੈ, ਇਸ ਲਈ ਕਿਰਪਾ ਕਰ ਹੁਣ ਇਹ ਨਾਮ ਦੀ ਪੂੰਜੀ ਦੇ ਵਿੱਚ ਹੋਰ ਵਾਧਾ ਹੋਵੇ, ਮੈਂ ਹੋਰ ਵੱਧ ਤੋਂ ਵੱਧ ਸਿਮਰਨ ਕਰਾਂ। ਮਨ ਤੇ ਤੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਲੋ ਹਜ਼ੂਰ ਕਹਿੰਦੇ ਨੇ ਜਦੋਂ ਕੋਈ ਵਪਾਰੀ ਕਿਸੇ ਸ਼ਾਹ ਤੋਂ ਮਾਇਆ ਲੈਂਦਾ ਹੈ ਤੇ ਫਿਰ ਸ਼ਾਹ ਦੇ ਮਨ ਦੇ ਵਿੱਚ ਇੱਕ ਤੋਖਾ, ਇੱਕ ਸੰਸਾ, ਇੱਕ ਸ਼ੱਕ ਪੈਦਾ ਹੋ ਜਾਂਦਾ ਹੈ, ਜੇ ਤਾਂ ਕੋਈ ਟਾਈਮ ਸਿਰ ਪੈਸੇ ਮੋੜ ਦੇਵੇ ਫਿਰ ਤਾਂ ਚਲੋ ਮਾਲਕ ਦਾ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਅੱਗੇ ਲਈ ਵੀ ਮਾਇਆ ਮਿਲ ਜਾਂਦੀ ਹੈ। ਪਰ ਜੇ ਕੋਈ ਸਮੇਂ ਨਾਲ ਮਾਇਆ ਨਾ ਦੇ ਸਕੇ ਤੇ ਫਿਰ ਉਹ ਆਪਦੇ ਮਨ ਦੇ ਵਿੱਚ ਵੀ ਫਿਕਰ ਤੇ ਮਾਲਕ ਦੇ ਮਨ ਦੇ ਵਿੱਚ ਵੀ ਕੋਈ ਸੰਸਾ, ਕੋਈ ਪਰਮ, ਕੋਈ ਸ਼ੱਕ ਪੈਦਾ ਹੋ ਜਾਂਦਾ, ਉਹਨੂੰ ਕਿਵੇਂ ਦੂਰ ਕੀਤਾ ਜਾਵੇ। ਹਜ਼ੂਰ ਕਹਿੰਦੇ ਮਨ ਤੇ ਤੋਖਾ ਤਾਂ ਲਹਿ, ਇਸ ਜੀਵ ਰੂਪ ਵਪਾਰੀ ਦੇ ਮਨ ਦੇ ਵਿੱਚੋਂ ਤੋਖਾ ਦਾ ਅਰਥ ਹੈ ਵੀ ਜਿਹੜਾ ਤੋਖਾ ਹੈ, ਛਲ ਕਪਟ ਦੀ ਭਾਵਨਾ ਹੈ, ਤੌਖਲਾ ਹੈ, ਖਦਸ਼ਾ ਹੈ, ਉਹ ਤਾਂ ਹੀ ਦੂਰ ਹੋ ਸਕਦਾ ਹੈ ਜਾਂ ਸਿਫਤ ਕਰੀ ਅਰਦਾਸ, ਉਹ ਆਪਣੇ ਮਾਲਕ ਦੇ ਕੋਲ ਜਾ ਕੇ ਉਹਦੀ ਪ੍ਰਸੰਸਾ ਕਰੇ, ਉਹਦੀ ਸਿਫਤ ਕਰੇ, ਤੇ ਦੂਸਰੀ ਗੱਲ ਉਹਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੇ, ਬੇਨਤੀ ਕਰੇ, ਨੀਵਾਂ ਹੋ ਕੇ ਆਖੇ ਬਈ ਮੈਂ ਗਰੀਬ ਹਾਂ, ਠੀਕ ਹੈ ਮੈਂ ਤੇਰੇ ਕੋਲੋਂ ਇਹ ਰਕਮ ਜ਼ਰੂਰ ਲਈ ਸੀ ਪਰ ਹੁਣ ਮੇਰੀ ਮਜਬੂਰੀ ਹੈ, ਮੈਂ ਨਹੀਂ ਦੇ ਸਕਦਾ, ਤੇ ਉਹਦੇ ਮਨ ਦੇ ਵਿੱਚ ਤਰਸ ਆ ਜਾਂਦਾ ਹੈ। ਫਿਰ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ, ਜਦੋਂ ਬਈ ਤੇਰੇ ਕੋਲੇ ਹੋਈ ਤੂੰ ਉਦੋਂ ਵਾਪਸ ਕਰ ਦੇਵੀਂ, ਤੇ ਜੇ ਹੁਣ ਲੈ ਕੇ ਕੋਈ ਆਕੜ ਜਾਵੇ ਤੇ ਫਿਰ ਉੱਥੇ ਝਗੜਾ ਸ਼ੁਰੂ ਹੁੰਦਾ, ਪੰਚਾਇਤਾਂ ਹੁੰਦੀਆਂ ਨੇ, ਅਦਾਲਤਾਂ ਵਿੱਚ ਵੀ ਕੇਸ ਚੱਲਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਮਨ ਅਸਲੀ ਮਾਲਕ ਦੇ ਮਨ ਤੋਂ ਵੀ ਧੋਖਾ ਜਿਹੜਾ ਸ਼ੱਕ ਸ਼ੁਬਾ ਹੈ ਉਹ ਤਾਂ ਹੀ ਦੂਰ ਹੋ ਸਕਦਾ ਹੈ ਵੀ ਜਿਹੜਾ ਲੈਣ ਵਾਲਾ ਵਪਾਰੀ ਹੈ ਉਹ ਮਾਲਕ ਦੇ ਸਾਹਮਣੇ ਜਾ ਕੇ ਉਹਦੀ ਵਡਿਆਈ ਕਰੇ, ਉਹਦੀ ਸਿਫਤ ਕਰੇ ਤੇ ਨਾਲ ਬੇਨਤੀ ਕਰੇ, ਚਲੋ ਜੀ ਮੈਂ ਹੁਣ ਨਹੀਂ ਦੇ ਸਕਦਾ, ਰੋਕ ਕੇ ਦੇਵਾਂਗਾ। ਪਰ ਇਸ ਲਈ ਦੋ ਗੱਲਾਂ ਜ਼ਰੂਰੀ ਹੈ। ਇਸੇ ਤਰ੍ਹਾਂ ਜੀਵ ਦੇ ਮਨ ਤੋਂ ਵੀ ਧੋਖਾ ਤਾਂ ਹੀ ਦੂਰ ਹੋ ਸਕਦਾ ਹੈ ਵੀ ਜੇ ਗੁਰੂ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਉਹਦੀ ਵਡਿਆਈ ਕਰੇ ਤੇ ਨਾਲ ਅਰਦਾਸ ਕਰੇ, ਮਹਾਰਾਜ ਮੈਂ ਤੇ ਨਿਮਾਣਾ ਨਿਤਾਣਾ ਹਾਂ, ਜੋ ਤੁਸੀਂ ਮੈਨੂੰ ਦਾਤਾਂ ਬਖਸ਼ੀਆਂ ਨੇ ਮੈਂ ਇਹਦਾ ਦੇਣ ਨਹੀਂ ਦੇ ਸਕਦਾ, ਮੈਂ ਤੇ ਕੇਵਲ ਸ਼ੁਕਰਾਨਾ ਹੀ ਕਰ ਸਕਦਾ ਹਾਂ, ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ। ਵਡਹੰਸ ਮਹੱਲਾ ਪਹਿਲਾ, ਗੁਣਵੰਤੀ ਸਹੁਰਾਵਿਆ ਨਿਰਗੁਣ ਕੂਕੇ ਕਾਏ। ਹੁਣ ਵਡਹੰਸ ਰਾਗ ਦਾ ਦੂਸਰਾ ਸ਼ਬਦ ਆਰੰਭ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਸੁਹਾਗਣਾ ਤੇ ਮਨਮੁਖ ਦੁਹਾਗਣਾ ਦਾ ਇਸ ਸ਼ਬਦ ਵਿੱਚ ਸਮਾਚਾਰ ਬਿਆਨ ਕਰਦੇ ਹਨ, ਕਿਉਂਕਿ ਗੁਰਮੁਖਾਂ ਨੂੰ ਸੁਹਾਗਣਾ ਦਾ ਦਰਜਾ ਦਿੱਤਾ ਗਿਆ ਹੈ ਗੁਰਬਾਣੀ ਦੇ ਵਿੱਚ, ਮਨਮੁਖਾਂ ਨੂੰ ਦੁਹਾਗਣਾ ਦਾ। ਸੁਹਾਗਣ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਤੇ ਦੁਹਾਗਣ ਦੀ ਅਵਸਥਾ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁਥੀਆਂ ਫਿਰੈ ਨਿਮਾਣੀਆਂ, ਮੈਲੇ ਵੇਸਤ ਨਾ ਕਾਮਣੀ ਤਨ ਦੁਖੀ ਰਹਿਣ ਵਿਹਾਏ ਜੀਓ। ਇਹ ਮਨਮੁੱਖਾਂ ਦੀ ਹਾਲਤ ਸਤਿਗੁਰੂ ਨੇ ਬਾਣੀ ਵਿੱਚ ਬਿਆਨ ਕੀਤੀ ਹੈ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਤੋਂ ਵਿਛੜੀ ਹੋਈ ਹੈ, ਉਸ ਨੂੰ ਮਿਲਣ ਵਾਸਤੇ ਜਿਹੜੇ ਹੋਰ ਗੁਰਮੁਖ ਪਿਆਰੇ ਨੇ ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰਦੀ ਹੈ ਭਈ ਦੱਸੋ ਮੇਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ। ਮੇਰਾ ਕੰਤ ਰਿਸਾਲੂ, ਮੇਰਾ ਪਤੀ ਰਿਸਾਲੂ ਬਹੁਤ ਸੁੰਦਰ ਹੈ, ਰਸ ਦਾ ਘਰ ਹੈ, ਕੀ ਤਨ ਅਵਰਾ ਰਾਵੇ ਜੀ। ਦੱਸੋ ਉਸ ਪਤੀ ਪਰਮੇਸ਼ਰ ਨੂੰ ਛੱਡ ਕੇ ਜੀਵ ਰੂਪ ਪਿਸਰੀ ਹੇ ਪਿਆਰੇ ਜੀ ਹੋਰ ਜਿਹੜੇ ਮਨੁੱਖ ਨੇ ਉਹਨਾਂ ਨੂੰ ਜਾ ਕੇ ਕਿਉਂ ਰਾਵੇ ਦਾ ਅਰਥ ਕਿਉਂ ਉਹਨਾਂ ਦੇ ਨਾਲ ਵਿਚਾਰ ਕਰਦੀ ਹੈ। ਜਿਸ ਇਸਤਰੀ ਦਾ ਆਪਣਾ ਪਤੀ ਸੁੰਦਰ ਹੋਵੇ, ਸਿਆਣਾ ਹੋਵੇ, ਹਰ ਤਰ੍ਹਾਂ ਦੇ ਨਾਲ ਲਾਇਕ ਹੋਵੇ, ਤੇ ਫਿਰ ਉਹ ਇਸਤਰੀ ਵੀ ਜੇ ਹੋਰ ਪਰਾਏ ਘਰਾਂ ਵਿੱਚ ਜਾਵੇ, ਬੜੀ ਸ਼ਰਮ ਦੀ ਗੱਲ ਹੈ, ਬੜੀ ਸ਼ੋਕ ਦੀ ਗੱਲ ਹੈ, ਬੜੀ ਦੁੱਖ ਦੀ ਗੱਲ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਸਾਡਾ ਪਤੀ ਪਰਮੇਸ਼ਰ ਹੈ, ਜਿਹੜੇ ਲੋਕ ਰੱਬ ਦੇ ਘਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੇ ਮਗਰ ਮੜੀਆਂ ਮਸਾਣੀਆਂ ਦੇ ਪਿੱਛੇ ਤੁਰੇ ਫਿਰਦੇ ਨੇ, ਉਹ ਤੇ ਫਿਰ ਉਹ ਗੱਲ ਹੈ ਵੀ ਜਿਸ ਦਾ ਪਤੀ ਬੜਾ ਸੁੰਦਰ ਤੇ ਬੜਾ ਹੀ ਸੋਹਣਾ ਹੋਵੇ ਤੇ ਫਿਰ ਕੋਈ ਇਸਤਰੀ ਉਹਨੂੰ ਛੱਡ ਕੇ ਹੋਰ ਪਾਸੇ ਜਾਵੇ ਉਹ ਸੋਭਾ ਨਹੀਂ ਦਿੰਦਾ। ਇਸੇ ਤਰ੍ਹਾਂ ਵਾਹਿਗੁਰੂ ਨੂੰ ਛੱਡ ਕੇ ਜੇ ਜੀਵ ਰੂਪ ਇਸਤਰੀ ਹੋਰ ਦੇਵੀ ਦੇਵਤਿਆਂ ਨੂੰ ਬੜੀਆਂ ਮਸਾਣੀਆਂ ਨੂੰ ਮੰਨੇ ਪੂਜੇ ਤੇ ਫਿਰ ਉਹਦੇ ਉੱਤੇ ਰੱਬ ਕਦੀ ਖੁਸ਼ ਨਹੀਂ ਹੋ ਸਕਦਾ। ਲਓ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਗੁਣਵੰਤੀ ਸੋਹਰਾਵਿਆ ਨਿਰਗੁਣ ਕੂਕੇ ਕਾਏ। ਲਓ ਜਿਹੜੀ ਗੁਣਾਂ ਵਾਲੀ ਇਸਤਰੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ, ਅਸਲੀ ਜਿਹੜੀ ਸੁਹਾਗਣ ਹੈ ਉਹਦੇ ਵਿੱਚ 32 ਗੁਣ ਲਿਖੇ ਹੋਏ ਨੇ। ਜਿਹੜੀ ਗੁਣਾਂ ਵਾਲੀ ਇਸਤਰੀ ਹੈ ਸੁਹਾਗਣ ਸੋਹਰਾਵਿਆ, ਉਸਨੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ। ਨਿਰਗੁਣ ਕੂਕੇ ਕਾਏ ਤੇ ਜਿਹੜੀ ਨਿਰਗੁਣੇ ਆਰੀ ਹੈ ਜਿਹਦੇ ਵਿੱਚ ਇੱਕ ਵੀ ਗੁਣ ਨਹੀਂ, ਉਹ ਕਾਹਦੇ ਵਾਸਤੇ ਕੂਕਦੀ ਹੈ, ਕਾਹਦੇ ਵਾਸਤੇ ਪੁਕਾਰ ਕਰਦੀ ਹੈ? ਜੇ ਗੁਣਵੰਤੀ ਥੀ ਰਹਿ ਤਾਂ ਪੀ ਸੋ ਰਾਵਣ ਜਾਏ। ਲਓ ਹਜ਼ੂਰ ਉਸ ਨਿਰਗੁਣ ਆਰੀ ਜੀਵ ਰੂਪ ਇਸਤਰੀ ਨੂੰ ਆਪਣੇ ਵੱਲੋਂ ਸਲਾਹ ਦਿੰਦੇ ਹਨ, ਨਸੀਹਤ ਦਿੰਦੇ ਹਨ। ਜੇ ਗੁਣਵੰਤੀ ਥੀ ਰਹਿ, ਜਿਹੜੀ ਗੁਣਾਂ ਤੋਂ ਸੱਖਣੀ ਹੈ, ਜੇ ਉਹ ਵੀ ਜੀਵ ਰੂਪ ਇਸਤਰੀ ਦੈਵੀ ਗੁਣਾਂ ਦੇ ਸੰਪੰਨ ਹੋ ਜਾਵੇ, ਦੈਵੀ ਗੁਣਾਂ ਦੇ ਨਾਲ ਸੰਬੰਧਿਤ ਹੋ ਜਾਵੇ ਤੇ ਗੁਣਵੰਤੀਆਂ ਨਾਲ ਮਿਲ ਕੇ ਉਹਨਾਂ ਸੁਹਾਗਣਾਂ ਵਾਲੇ ਗੁਣ ਧਾਰਨ ਕਰਕੇ ਗੁਣਵੰਤੀ ਹੋ ਜਾਵੇ ਤਾਂ ਪੀ ਸੋ ਰਾਵਣ ਜਾਏ, ਤਾਂ ਉਹ ਵੀ ਤਾਂ ਪਤੀ ਪਰਮੇਸ਼ਰ ਨੂੰ ਰਾਵਣ ਵਾਸਤੇ ਜਾ ਸਕਦੀ ਹੈ। ਭਾਵ ਚੰਗੇ ਗੁਣ ਧਾਰਨ ਕੀਤੇ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਭਗਤੀ ਤੋਖ ਦੀਨ ਕਿਰਪਾਲਾ ਗੁਣੇ ਨਾ ਕਿਤੇ ਹੀ ਹੈ ਭਿੱਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਤਾਂ ਪ੍ਰਮਾਤਮਾ ਵਿੱਚ ਹੀ ਨੇ, ਸਾਡੇ ਵਿੱਚ ਇੱਕ ਵੀ ਗੁਣ ਨਹੀਂ। ਤੇ ਜੇ ਵਾਹਿਗੁਰੂ ਚੰਗੇ ਗੁਣ ਦੇਵੇ ਤਾਂ ਹੀ ਉਹਦੀ ਭਗਤੀ ਹੁੰਦੀ ਹੈ, ਜੇ ਗੁਣਵੰਤੀ ਥੀਰ ਹੈ। ਜੇ ਜੀਵ ਰੂਪ ਇਸਤਰੀ ਚੰਗੇ ਗੁਣਾਂ ਵਾਲੀ ਹੋ ਜਾਵੇ ਤਾਂ ਭੀ ਸੋਹ ਰਾਵਣ ਜਾਏ ਤਾਂ ਉਹ ਵੀ ਉਸ ਪਤੀ ਪਰਮੇਸ਼ਰ ਦਾ ਸੁਖ ਮੰਨਣ ਵਾਸਤੇ ਜਾ ਸਕਦੀ ਹੈ। ਮੇਰਾ ਕੰਤ ਰੀਸਾ ਲੋਕੀ ਧਨ ਅਵਰਾ ਰਾਵੇ ਜੀ ਰਹਾਓ। ਹਜ਼ੂਰ ਕਹਿੰਦੇ ਨੇ ਮੇਰਾ ਪਤੀ ਪਰਮੇਸ਼ਰ ਮੇਰਾ ਸੁੰਦਰ ਸਵਾਮੀ ਜੀ ਹੁਣ ਚਰਨ ਕਮਲ ਪਕਸ਼ਾਰਾ ਬਹੁਤ ਸੁੰਦਰ ਰਸ ਦਾ ਘਰ ਹੈ। ਇਹ ਜੀਵ ਰੂਪ ਇਸਤਰੀ ਉਸ ਪਰਮੇਸ਼ਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਮਗਰ ਮੜੀਆਂ ਮਸਾਣੀਆਂ ਦੇ ਪਿੱਛੇ ਕਿਉਂ ਤੁਰੀ ਫਿਰਦੀ, ਇਹਦੀ ਬਹੁਤ ਵੱਡੀ ਭੁੱਲ ਹੈ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹੁਣ ਇੱਕ ਇਹ ਵੀ ਦੁਨੀਆਂ ਦੇ ਵਿੱਚ ਰਿਵਾਜ ਚੱਲਿਆ ਹੋਇਆ ਹੈ, ਹਰ ਇਸਤਰੀ ਇਹ ਚਾਹੁੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਵਸ ਕਰਾਂ। ਪਰ ਕਈ ਇਸਤਰੀਆਂ ਟੂਣੇ ਵੀ ਕਰਦੀਆਂ ਨੇ, ਕਈ ਤਬੀਤ ਵੀ ਕਰਾਉਂਦੀਆਂ ਨੇ, ਕਈ ਕੁਛ ਦੁਨੀਆਂ ਵਿੱਚ ਚੱਲਦਾ। ਪਰ ਜਿੱਥੋਂ ਤੱਕ ਗੁਰਮਤਿ ਦਾ ਸਵਾਲ ਹੈ, ਉਹਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਨੂੰ ਸਿੱਖਿਆ ਦਿੰਦੇ ਹਨ, ਤੇ ਉਹੀ ਗੁਰਮੁਖ ਬੀਬੀਆਂ ਨੂੰ ਧਾਰਨ ਕਰਨੀ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕੀ ਆਖਦੇ ਹਨ, ਧਿਆਨ ਨਾਲ ਸੁਣੋ। ਕਰਨੀ ਕਾਮਣ ਜੇ ਥੀਐ ਜੇ ਮਨ ਧਾਗਾ ਹੋਏ। ਜਿਹੜੀ ਵਾਹਿਗੁਰੂ ਦੀ ਕਰਨੀ ਭਗਤੀ ਹੈ ਨਾ, ਪ੍ਰੇਮਾ ਭਗਤੀ ਹੈ, ਕਾਮਣ ਦਾ ਅਰਥ ਇਹ ਵੀ ਇਹ ਜੇ ਟੂਣਾ ਬਣ ਜਾਵੇ। ਅਸਲੀ ਸੇਵਾ ਭਗਤੀ ਦਾ ਹੀ ਟੂਣਾ ਸਭ ਤੋਂ ਮਹਾਨ ਹੈ। ਕੋਈ ਵੀ ਇਸਤਰੀ ਆਪਣੇ ਪਤੀ ਨੂੰ ਵਸ ਕਰਨਾ ਚਾਹੁੰਦੀ ਹੈ, ਉਹਦੀ ਸੇਵਾ ਟਹਿਲ ਕਰੇ, ਪ੍ਰੇਮ ਦੇ ਨਾਲ ਸੇਵਾ ਕਰੇ, ਆਪੇ ਉਹਦਾ ਪਤੀ ਵਸ ਆ ਜਾਵੇਗਾ। ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਕਰਨੀ ਕਾਮਣ ਜੇ ਥੀ ਹੈ, ਜੇ ਭਗਤੀ ਦਾ ਜੀਵ ਰੂਪ ਇਸਤਰੀ ਟੂਣਾ ਕਰੇ ਤੇ ਪਤੀ ਪਰਮੇਸ਼ਰ ਵਸ ਹੋ ਸਕਦਾ, ਕਿਉਂਕਿ ਭਗਤੀ ਕਰਨ ਵਾਲਿਆਂ ਦੇ ਵਸ ਵਾਹਿਗੁਰੂ ਹੁੰਦਾ। ਮੇਰੀ ਬੰਧੀ ਭਗਤ ਛਡਾਵੈ ਬੰਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹ ਬੰਧੈ ਤੋਫਨ ਮੋਪੈ ਜਵਾਬ ਨਾ ਹੋਏ। ਜੇ ਮਨ ਧਾਗਾ ਹੋਏ, ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹ ਧਾਗਾ ਬਣ ਜਾਵੇ, ਪਾਵੇ ਤਬੀਤ ਬਣ ਜਾਵੇ, ਵਾਹਿਗੁਰੂ ਦੀ ਭਗਤੀ ਟੂਣਾ ਹੋ ਜਾਵੇ, ਟੂਣਾ ਬਣ ਜਾਵੇ, ਤੇ ਇਹ ਜਿਹੜਾ ਸਾਡਾ ਮਨ ਹੈ ਇਹ ਸ਼ੁੱਧ ਮਨ ਹੈ, ਇਹ ਧਾਗਾ ਬਣ ਜਾਵੇ, ਤਬੀਤ ਬਣ ਜਾਵੇ। ਮਾਣਕ ਮੁੱਲ ਨਾ ਪਾਈਐ ਲੀਜੈ ਚਿਤ ਪਰੋਏ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਇਹ ਮਾਣਕ ਸੁੱਚਾ ਮੋਤੀ ਹੈ, ਬਹੁਤ ਕੀਮਤੀ ਅਣਬਿਧ ਮੋਤੀ ਹੈ, ਤੇ ਕਿਸੇ ਵੀ ਮੁੱਲ ਦੇ ਬਦਲੇ ਨਹੀਂ ਇਹ ਮਿਲ ਸਕਦਾ, ਕਿਉਂਕਿ ਨਾਮ ਦੇ ਬਾਰੇ ਸਤਿਗੁਰੂ ਨੇ ਲਿਖਿਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਨਾਮ ਤੁਲ ਕਸ਼ ਅਵਰ ਨਾ ਹੋਏ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਨਾਮ ਰੂਪੀ ਮਾਣਕ ਸੁੱਚਾ ਮੋਤੀ ਕਿਸੇ ਮੁੱਲ ਦੇ ਬਦਲੇ ਨਹੀਂ ਮਿਲ ਸਕਦਾ, ਹਾਂ ਇਹ ਗੁਰੂ ਦੀ ਮਿਹਰ ਨਾਲ ਮਿਲਦਾ। ਜੇ ਮਿਲ ਜਾਵੇ ਲੀਜੈ ਚਿਤ ਪਰੋਏ, ਇਹਨੂੰ ਆਪਣੇ ਚਿਤ ਵਿੱਚ ਹੀ ਪਰੋ ਕੇ ਰੱਖਣਾ ਚਾਹੀਦਾ, ਭਾਵ ਹਰ ਵੇਲੇ ਉਸ ਨਾਮ ਦਾ ਸਿਮਰਨ ਕਰਨਾ ਚਾਹੀਦਾ, ਆਪਣੀ ਯਾਦ ਵਿੱਚ ਹੀ ਉਸਨੂੰ ਪਰੋ ਕੇ ਰੱਖਣਾ ਚਾਹੀਦਾ ਹੈ। ਰਾਹੋ ਦਸਾਈ ਨਾ ਜੁਲਾ ਆਖਾਂ ਅੰਮੜੀ ਆਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਹੁਤ ਸਾਰੇ ਦੁਨੀਆਂ ਦੇ ਵਿੱਚ ਪਖੰਡੀ ਲੋਕ ਵੀ ਹਨ, ਉਹਨਾਂ ਦੀ ਹਾਲਤ ਕਿਹੋ ਜੀ ਹੈ? ਰਾਹੋ ਦਸਾਈ, ਉਹ ਹਰੇ ਰਾਹ ਪੁੱਛਦੇ ਨੇ, ਦੱਸੋ ਜੀ ਵੀ ਅਸੀਂ ਰੱਬ ਨੂੰ ਕਿਵੇਂ ਮਿਲ ਸਕਦੇ ਹਾਂ। ਨਾ ਜੁਲਾਂ, ਤੇ ਚੱਲਦੇ ਹੈ ਨਹੀਂ ਉਸ ਰਾਹ ਤੇ ਜੋ ਗੁਰੂ ਸਾਨੂੰ ਕਹਿੰਦਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਆ ਹੈ ਤੇ ਨਾਲੇ ਹੁਕਮ ਕੀਤਾ ਗੁਰਸਿੱਖ ਮੀਰ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੋ ਹਰ ਹਰ ਕਥਾ ਨਿਰਾਲੀ। ਗੁਰਸਿੱਖੋ, ਤੁਸੀਂ ਜੋ ਗੁਰੂ ਨੇ ਤੁਹਾਨੂੰ ਮਰਯਾਦਾ ਦੱਸੀ ਹੈ ਉਹਦੇ ਉੱਤੇ ਚੱਲੋ। ਕਿ ਅਸੀਂ ਚੱਲਦੇ ਹਾਂ? ਅਸੀਂ ਬਿਲਕੁਲ ਨਹੀਂ ਚੱਲਦੇ, ਰਾਹ ਪੁੱਛਦੇ ਹਾਂ ਪਰ ਚੱਲਦੇ ਨੇ। ਪਤਾ ਸਾਨੂੰ ਹੈ ਸਿੱਖੀ ਦਾ ਮਾਰਗ ਕੀ ਹੈ, ਗੁਰਬਾਣੀ ਸਾਨੂੰ ਕੀ ਕਹਿੰਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅਸੀਂ ਬਾਣੀ ਦੁਆਰਾ ਇਹ ਵੀ ਸੁਣਦੇ ਹਾਂ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤ। ਅਸੀਂ ਇਹ ਵੀ ਪੜ੍ਹਦੇ ਹਾਂ, ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਅਸੀਂ ਰਾਹ ਤਾਂ ਪੁੱਛਦੇ ਹਾਂ ਪਰ ਉਸ ਰਸਤੇ ਚੱਲਦੇ ਨਹੀਂ, ਆਖਾਂ ਅੰਮੜੀ ਆਸ। ਤੇ ਕਹਿੰਦੇ ਇਹ ਆ ਵੀ ਅਸੀਂ ਵੀ ਤਾਂ ਉਸ ਰੱਬ ਤੱਕ ਪਹੁੰਚੇ ਹੋਏ ਹਾਂ। ਅੰਮੜੀ ਆਸ ਤਾਂ ਹੁੰਦਾ ਵੀ ਅੱਪੜੇ ਹੋਏ, ਪਹੁੰਚੇ ਹੋਏ। ਰਾਹ ਪੁੱਛਦੇ ਹਾਂ ਪਰ ਉਸ ਰਾਹ ਤੇ ਚੱਲਦੇ ਨੇ, ਤੇ ਗੱਲੇ ਗੱਲੇ ਅਸੀਂ ਇਹ ਗੱਲ ਆਖਦੇ ਹਾਂ ਵੀ ਅਸੀਂ ਵੀ ਰੱਬ ਤੱਕ ਪਹੁੰਚੇ ਹੋਏ ਹਾਂ, ਸਾਨੂੰ ਵੀ ਰੱਬ ਦਾ ਪਤਾ, ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ, ਇਹ ਸਾਡੀ ਆਦਤ ਹੈ। ਤੈ ਸਹਿ ਨਾਲ ਅਕੂਰਣਾ ਕਿਉਂ ਥੀਵੈ ਘਰ ਵਾਸ। ਤੇ ਹੁਣ ਵਾਹਿਗੁਰੂ ਦੇ ਸਨਮੁਖ ਤੈ ਸਹਿ ਨਾਲ ਅਕੂਰਣਾ, ਤੈ ਦਾ ਅਰਥ ਉਸ ਪਤੀ ਪਰਮੇਸ਼ਰ ਦੇ ਨਾਲ, ਅਕੂਰਣਾ ਦਾ ਅਰਥ ਹੈ ਕੋਈ ਸਾਡੀ ਬੋਲ ਬਾਣੀ ਨਹੀਂ ਹੈ। ਮਾਝੇ ਵਿੱਚ ਕੂਣਾ ਬੋਲਣ ਨੂੰ ਕਹਿੰਦੇ ਨੇ, ਵੀ ਉਹ ਤੇ ਕੂੰਦਾ ਹੀ ਨਹੀਂ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕੂਣਾ ਸ਼ਬਦ ਵਰ, ਕੂਣਾ ਹੁੰਦਾ ਬੋਲਣਾ ਤੇ ਅਕੂਣਾ ਦਾ ਅਰਥ ਹੁੰਦਾ ਵੀ ਨਾ ਬੋਲਣਾ। ਹਜ਼ੂਰ ਕਹਿੰਦੇ ਨੇ ਤੈ ਸਹਿ ਨਾਲ ਅਕੂਣਾ, ਉਸ ਪਤੀ ਪਰਮੇਸ਼ਰ ਨਾਲ ਤੇ ਕੋਈ ਗੱਲਬਾਤ ਸਾਂਝੀ ਹੁੰਦੀ ਹੀ ਨਹੀਂ, ਉਹਦੇ ਨਾਲ ਖਟਪਟੀ ਹੈ। ਕਿਉਂ ਥੀ ਵੈ ਘਰਵਾਸ, ਦੱਸੋ ਫਿਰ ਉਸ ਇਸਤਰੀ ਦਾ ਘਰ ਦੇ ਵਿੱਚ ਨਿਵਾਸ ਕਿਵੇਂ ਹੋਵੇ, ਜਿਸ ਇਸਤਰੀ ਦੀ ਆਪਣੇ ਪਤੀ ਦੇ ਨਾਲ ਅਣਬਣ ਹੋ ਜਾਵੇ ਤੇ ਜਿਸ ਦੀ ਬੋਲ ਬਾਣੀ ਦੀ ਸਾਂਝ ਟੁੱਟ ਜਾਵੇ, ਉਹ ਦੱਸੋ ਕਿਵੇਂ ਪਤੀ ਦੇ ਘਰ ਰਹਿ ਸਕਦੀ, ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਜਿਹੜਾ ਮਨੁੱਖ ਰੱਬ ਦੇ ਨਾਲ ਰੁੱਸਿਆ ਹੋਇਆ ਹੈ, ਉਹਦੇ ਨਾਲ ਕਦੀ ਬੈਠ ਕੇ ਅੰਦਰੋਂ ਸੁਰਤ ਜੋੜ ਕੇ ਕਦੇ ਸਿਮਰਨ ਨਹੀਂ ਕਰਦਾ, ਉਹਦਾ ਦੱਸੋ ਰੱਬ ਦੇ ਘਰ ਦੇ ਵਿੱਚ ਕਿਵੇਂ ਵਾਸ ਹੋਵੇਗਾ, ਨਹੀਂ ਹੋ ਸਕਦਾ। ਨਾਨਕ ਏਕੀ ਬਾਹਰਾ ਦੂਜਾ ਨਾਹੀਂ ਕੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਏਕੀ ਬਾਹਰਾ, ਸਾਰੇ ਜੀਵ ਜਿਤਨੇ ਵੀ ਨੇ ਇਹਨਾਂ ਸਾਰਿਆਂ ਦਾ ਪਤੀ ਇੱਕ ਵਾਹਿਗੁਰੂ ਪਰਮੇਸ਼ਰੀ ਹੈ। ਬਾਹਰਾ ਉਸ ਤੋਂ ਬਿਨਾਂ ਦੂਜਾ ਨਾਹੀਂ ਕੋਈ, ਹੋਰ ਕੋਈ ਸਾਡਾ ਖਸਮ ਨਹੀਂ ਹੈ। ਸਾਡੇ ਸਾਰਿਆਂ ਦਾ ਮਾਲਕ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਤੋਂ ਬਾਹਰਾ ਬਿਨਾਂ ਹੋਰ ਦੂਜਾ ਸਾਡਾ ਕੋਈ ਵੀ ਖਾਵੰਦ ਨਹੀਂ ਹੈ। ਤੈ ਸਹਿ ਲੱਗੀ ਜੇ ਰਹਿ ਪੀ ਸਹੁਰਾ ਵੈ ਸੋਏ। ਤੈ ਸਹਿ ਲੱਗੀ ਜੇ ਰਹਿ, ਹਜ਼ੂਰ ਕਹਿੰਦੇ ਜੇ ਇਹ ਜੀਵ ਰੂਪੇਸ਼ਰੀ ਉਸ ਪਤੀ ਪਰਮੇਸ਼ਰ ਦੇ ਨਾਲ ਲੱਗੀ ਰਵੇ, ਉਹਦੇ ਨਾਲ ਜੁੜੀ ਰਵੇ, ਭਾਵ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਉਹਦੀ ਯਾਦ ਵਿੱਚ ਜੋੜੀ ਰੱਖੇ, ਪੀ ਸੋਹਰਾ ਵੈ ਸੋਏ, ਫਿਰ ਉਹ ਵੀ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕਦੀ ਹੈ, ਜਿਸਨੇ ਅੰਦਰੋਂ ਪਿਆਰ ਹੀ ਭੁਲਾ ਦਿੱਤਾ, ਜਿਹਦੇ ਅੰਦਰੋਂ ਪਤੀ ਦਾ ਪ੍ਰੇਮ ਹੀ ਨਿਕਲ ਗਿਆ, ਉਹਦਾ ਫਿਰ ਮਿਲਾਪ ਹੋਣਾ ਮੁਸ਼ਕਲ ਹੈ। ਹਜ਼ੂਰ ਕਹਿੰਦੇ ਨੇ ਤੈ ਸਹਿ ਲੱਗੀ ਜੀ ਰਹਿ, ਜੇ ਜੀਵ ਰੂਪੇਸ਼ਰੀ ਤੈ ਉਸ ਪਤੀ ਪਰਮੇਸ਼ਰ ਦੇ ਨਾਲ ਜੁੜੀ ਰਵੇ, ਅੰਦਰੋਂ ਮਨ ਕਰਕੇ ਸਿਮਰਨ ਦੁਆਰਾ ਜੁੜੀ ਰਵੇ, ਪੀ ਸੋਹਰਾਵੈ ਸੋਏ, ਫਿਰ ਉਹ ਵੀ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕਦੀ ਹੈ।